ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਰਨੀ ਲਾਗ। ਹੁਣ ਮਨ ਨੂੰ ਉਪਦੇਸ਼ ਦੇਣ ਲਈ ਸਤਿਗੁਰੂ ਆਪਾਂ ਨੂੰ ਫਰਮਾਉਂਦੇ ਨੇ ਕਿ ਆਪਣੇ ਮਨ ਨੂੰ ਇਕੱਲੇ ਬਹਿ ਕੇ ਸਮਝਾਇਆ ਕਰੋ, ਇਹਨੂੰ ਕਮਲੇ ਨੂੰ, ਇਹ ਬਾਬਰਾ ਹੈ, ਝੱਲਾ ਹੈ, ਬਹੁਤ ਜ਼ਿਆਦਾ ਮਹਾਂਮੂਰਖ ਹੈ ਅੰਦਰੋਂ ਮਨ ਸਾਡਾ। ਮੂਰਖ ਕਿਵੇਂ ਹੈ ਜੀ? ਇਸ ਤਾਂ ਸਿਆਣੇ ਕਹਿੰਦੇ ਕਾਗਜ਼ ਪੈਨ ਲੈ ਲਓ, ਇਕੱਲੇ ਬੈਠ ਜਾਓ, ਮਨ ਵਿੱਚ ਜਿਹੜਾ ਵੀ ਵਿਚਾਰ ਆਉਂਦਾ ਉਹ ਲਿਖ ਲਓ, ਜੋ ਵੀ ਮਰਜ਼ੀ ਆਵੇ ਲਿਖੀ ਜਾਓ, ਲਿਖੀ ਜਾਓ, 10 ਪੇਜ ਭਰ ਦਿਓ ਅਤੇ ਕਿਸੇ ਬੰਦੇ ਨੂੰ ਦਿਓ ਪੜ੍ਹਨ ਨੂੰ। ਕਹਿ ਪੜ੍ਹੀ ਵੀ ਕੀ ਲਿਖਿਆ? ਉਹ ਪੜ੍ਹ ਕੇ ਕਹੇਗਾ ਇਹ ਕਿਹੜੇ ਮੂਰਖ ਨੇ ਲਿਖਿਆ, ਕਿਸ ਪਾਗਲ ਨੇ ਇਹ ਗੱਲਾਂ ਲਿਖੀਆਂ ਨੇ। ਪਰ ਇਹ ਕਹਿੰਦੇ ਮਨ ਅੰਦਰੋਂ ਪਾਗਲ ਹੈ, ਮੂਰਖ ਹੈ, ਬਾਹਰੋਂ ਸਰੀਰ ਕਰਕੇ ਆਪਾਂ ਟਿਕਾਓ ਵਿੱਚ ਬੈਠੇ ਨੇ। ਜਦੋਂ ਉਹਦੀ ਪ੍ਰਬਲਤਾ ਵੱਧ ਜਾਂਦੀ ਹੈ ਤਾਂ ਸਰੀਰਕ ਹਰਕਤਾਂ ਪਾਗਲਾਂ ਵਾਲੀਆਂ ਕਰਦਾ, ਤਾਂ ਜੀਵ ਨੂੰ ਕਹਿੰਦੇ ਇਹ ਤਾਂ ਪਾਗਲ ਹੋ ਗਿਆ। ਪਰ ਵੈਸੇ ਵਾਸਤੇ ਵਿੱਚ ਮਹਾਰਾਜ ਕਹਿੰਦੇ ਜੀਵ ਪਾਗਲ ਹੀ ਹੈ, ਮੂਰਖ ਹੋ ਚੁੱਕਿਆ ਹੈ। ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਰਨੀ ਲਾਗ। ਬਾਬਰਿਆ ਇਹ ਪਦਾਰਥਾਂ 'ਚ ਭੁੱਲ ਗਿਆ ਤੂੰ, ਆ ਸਾਡੀ ਸਿੱਖਿਆ ਸੁਣ ਕੇ ਤੂੰ ਗੁਰਾਂ ਦੀ ਚਰਨੀ ਲੱਗ ਜਾ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁੱਖ ਭਾਗ। ਤੂੰ ਜੋ ਜਪਣੇ ਯੋਗ ਪਰਮਾਤਮਾ ਦਾ ਨਾਮ ਹੈ ਉਹਨੂੰ ਧਿਆ, ਫਿਰ ਤੇਰਾ ਜਿਹੜਾ ਜਮਾਂ ਦਾ ਡਰ ਹੈ ਨਾ, ਇਹ ਜਮਾਂ ਦਾ ਡਰ ਅਤੇ ਜਨਮ ਮਰਨ ਦਾ ਦੁੱਖ ਭਾਗ ਤੋਂ ਭਾਵ ਦੌੜ ਜਾਏਗਾ। ਦੁੱਖ ਕਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ। ਦੁਹਾਗਣੀਆਂ ਜਿਹੜੀਆਂ ਛੁੱਟੜ ਔਰਤਾਂ ਨੂੰ ਬਹੁਤਾ ਜ਼ਿਆਦਾ ਦੁੱਖ ਪ੍ਰਾਪਤ ਹੁੰਦਾ, ਉਹਨਾਂ ਦਾ ਸੁਹਾਗ ਜਿਹੜਾ ਆਨੰਦ ਕਿਵੇਂ ਥਿਰ ਰਹਿ ਸਕਦਾ, ਜਿਹੜੇ ਪਰਮਾਤਮਾ ਨਾਲੋਂ ਬਿਲਕੁਲ ਹੀ ਵਿਛੜ ਗਈਆਂ ਨੇ, ਰੱਬ ਨੂੰ ਭੁਲਾ ਹੀ ਛੱਡਿਆ ਹੈ, ਉਹਨਾਂ ਨੂੰ ਕਦੋਂ ਸੁੱਖ ਮਿਲਦਾ? ਉਹ ਤਾਂ ਦੂਰੇ ਦੁਖੀ ਹੁੰਦੇ ਨੇ, ਮਨ ਕਰਕੇ ਦੁਖੀ ਨੇ, ਸਰੀਰ ਕਰਕੇ ਉਹ ਦੁਖੀ ਨੇ, ਜ਼ਬਾਨ ਨਾਲ ਉਹ ਦੁੱਖ ਦੀਆਂ ਗੱਲਾਂ ਦੱਸਦੇ ਨੇ। ਘੱਟੋ ਘੱਟ ਆਤਮਕ ਸੁੱਖ ਤਾਂ ਹੁੰਦਾ ਅੰਦਰ, ਚਲੋ ਸਰੀਰ ਨੂੰ ਦੁੱਖ ਹੁੰਦਾ ਉਹ ਫਿਰ ਘੱਟ ਜਾਂਦਾ, ਜ਼ਬਾਨ ਨਾਲ ਤਾਂ ਦੁਖੀ ਗੱਲ ਬੋਲਦਾ, ਕਿਉਂਕਿ ਜਿਹਦੇ ਅੰਦਰ ਗੁਰਾਂ ਦਾ ਉਪਦੇਸ਼ ਹੈ, ਨਾਮ ਸਿਮਰਨ ਹੈ, ਉਹ ਦੁੱਖ ਨੂੰ ਝੱਲਣ ਦੇ ਸਮਰੱਥ ਵੀ ਹੋ ਜਾਂਦਾ। ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ, ਦੁੱਖ ਦੇ ਆਉਣ 'ਤੇ ਦੁੱਖ ਨੂੰ ਪ੍ਰਤੀਤ ਹੀ ਨਹੀਂ ਕਰਦਾ, ਮਹਿਸੂਸ ਹੀ ਨਹੀਂ ਕਰਦਾ, ਕਹਿੰਦੇ ਇਹੋ ਜਿਹੇ ਕਈ ਦੁੱਖ ਦੇਖੇ ਆ, ਉਹ ਦੁੱਖ ਨੂੰ ਮਖੌਲ ਕਰਦਾ। ਭਾਈ ਰੇ ਅਵਰ ਨਾਹੀ ਮੈਂ ਥਾਉ, ਹੇ ਭਾਈ ਪਰਮਾਤਮਾ ਤੋਂ ਬਿਨਾਂ ਸੁੱਖਾਂ ਦਾ ਥਾਂ ਮੇਰਾ ਹੋਰ ਕੋਈ ਵੀ ਨਹੀਂ, ਸਿਰਫ਼ ਇੱਕ ਵਾਹਿਗੁਰੂ ਸੁੱਖਾਂ ਦਾ ਥਾਂ ਹੈ। ਮੈਂ ਧਨ ਨਾਮ ਨਿਧਾਨ ਹੈ ਗੁਰਦੀਆ ਬਲ ਜਾਓ ਰਹਾਓ। ਮੈਂ ਤਾਂ ਗੁਰਾਂ ਦਾ ਨਾਮ ਧਨ ਜਿਹੜਾ ਖਜ਼ਾਨਾ ਨਾ, ਗੁਰਾਂ ਨੇ ਮੈਨੂੰ ਦਿੱਤਾ ਨਾ ਨਾਮ ਧਨ ਖਜ਼ਾਨਾ, ਇਸ ਕਰਕੇ ਮੈਂ ਗੁਰਾਂ ਤੋਂ ਬਲਿਹਾਰ ਜਾਂਦਾ ਵੀ ਇਹ ਨਾਮ ਧਨ ਦੇ ਨਾਲ ਮੈਨੂੰ ਕਿੰਨਾ ਸੁੱਖ ਮਿਲ ਗਿਆ, ਮੇਰੇ ਦੁੱਖ ਵੀ ਉਲਟ ਕੇ ਸੁੱਖ ਬਣ ਗਏ ਨੇ, ਗੁਰੂ ਦੀ ਇਹੋ ਜਿਹੀ ਕਿਰਪਾ ਹੋ ਗਈ। ਜਿਹੜੇ ਪਹਿਲਾਂ ਦੁੱਖ ਦਿੰਦੇ ਸੀ ਕਾਮ ਕਰੋ ਲੋਭ ਮੋਹ ਹੰਕਾਰ, ਉਹ ਉਲਟੇ ਮੇਰਾ ਸੇਵਾਦਾਰ ਬਣ ਗਏ, ਸਗਲ ਦੂਤ ਮੇਰੀ ਸੇਵਾ ਲਾਏ। ਜਿਹੜੀ ਮਾਇਆ ਮੈਨੂੰ ਪਰੇਸ਼ਾਨ ਕਰਦੀ ਸੀ ਉਹ ਉਲਟ ਕੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਹੋ ਗਈ। ਜਿਹੜੇ ਲੋਕ ਦੁਖੀ ਕਰਦੇ ਸੀ ਉਹ ਉਲਟ ਕੇ ਮਿੱਤਰ ਬਣ ਗਏ ਨੇ, ਅਪੁਸ਼ਟ ਬਾਤ ਤੇ ਭਈ ਸੀਧਰੀ ਹੋ ਗਏ ਸਾਰੇ ਜਾਣੇ। ਔਰ ਗੁਰਾਂ ਨੇ ਕਿਰਪਾ ਕੀਤੀ, ਬਾਹਲੇ ਜਿਹੜੇ ਪਰੇਸ਼ਾਨ ਕਰਦੇ ਸੀ ਉਹ ਦੁਸ਼ਟ ਦੂਤ ਪਰਮੇਸ਼ਰ ਮਾਰੇ, ਉਹ ਪਰਮਾਤਮਾ ਨੇ ਆਪ ਹੀ ਉਲਟਾ ਕੇ ਸਿਰ ਦਿੱਤੇ ਸਾਰੇ। ਇਹੋ ਜਿਹੀ ਨਾਮ ਦੀ ਕਿਰਪਾ ਹੋਈ ਅਤੇ ਨਾਮ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਆ, ਸਾਰੀਆਂ ਹੀ ਚੀਜ਼ਾਂ ਜਿਹੜੀਆਂ ਵਿਰੋਧੀ ਸੀ ਉਹ ਮੇਰੇ ਹੱਕ ਵਿੱਚ ਕਰ ਦਿੱਤੀਆਂ। ਗੁਰਮਤ ਪਤ ਸਾਬਾਸ ਤਿਸ ਇਸ ਕੈ ਸੰਗ ਮਿਲਾਓ। ਜਿਹਨੇ ਗੁਰਮਤ ਧਾਰੀ ਹੈ ਨਾ ਉਹਨੂੰ ਪਤੀ ਪਰਮਾਤਮਾ ਵੱਲੋਂ ਸ਼ਾਬਾਸ਼ ਮਿਲਦੀ ਹੈ, ਧਨ ਤਾਂ ਯੋਗ ਮਿਲਦੀ ਹੈ, ਧਨ ਹੈ ਤੂੰ ਗੁਰਮਤ ਨੂੰ ਕਮਾਇਆ, ਉਸ ਗੁਰਮਤ ਦੇ ਨਾਲ ਤੂੰ ਆਪਣੇ ਆਪ ਨੂੰ ਮਿਲਾਉਣਾ ਕਰ ਭਾਈ, ਤੂੰ ਵੀ ਮਿਲਾ ਗੁਰੂ ਦੀ ਮਤ ਲੈ ਪਹਿਲਾਂ। ਹੋਰ ਜਿਹੜੇ ਮਾੜੇ ਮੋਟੇ ਜਿਨ੍ਹਾਂ 'ਤੇ ਸਾਨੂੰ ਯਕੀਨ ਨਹੀਂ ਉਹਨਾਂ ਦੀ ਮਤ ਛੱਡ ਕੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛੱਕ ਕੇ ਮਰਿਆਦਾ ਕਮਾਈ, ਬਾਬਾ ਦੀਪ ਸਿੰਘ ਹੋਣਾ ਨੇ, ਬਾਕੀ ਸਭ ਕੁਝ ਛੱਡ ਕੇ ਹੁਣ ਉੱਥੇ ਕੀ ਜਾਣਾ ਪੈਣਾ? ਬਾਬਾ ਦੀਪ ਸਿੰਘ ਨੇ ਕੀ ਮਰਿਆਦਾ ਕਮਾਈ, ਭਾਈ ਮਨੀ ਸਿੰਘ ਨੇ ਕੀ ਕਮਾਈ, ਉਸੇ ਮਰਿਆਦਾ ਉੱਤੇ ਹੀ ਜਾ ਕੇ ਖੜ੍ਹ ਜਾਣਾ। ਉਹਨਾਂ ਨੇ ਜਿਹੜੀ ਚੀਜ਼ ਕਮਾਈ ਦਸਵੇਂ ਪਾਤਸ਼ਾਹ ਦੇ ਹੁੰਦਿਆਂ ਨਾਲ ਹੁੰਦਿਆਂ, ਉਹਦੇ ਉੱਤੇ ਬਹੁਤਾ ਯਕੀਨ ਕਰੀਏ ਕਿ ਉਹ ਬਿਲਕੁਲ ਸਹੀ। ਬਾਅਦ ਵਿੱਚ ਤਾਂ ਕੋਈ ਕੁਛ ਕਹਿੰਦਾ, ਮਰਿਆਦਾ ਵਿੱਚ ਕੋਈ ਕੁਛ ਕਹਿੰਦਾ, ਕੋਈ ਆਪਣੇ ਮਤਲਬ ਲਈ ਕਹਿੰਦਾ, ਕੋਈ ਵੋਟਾਂ ਲੈਣ ਦਾ ਮਾਰਾ ਹੀ ਮਰਿਆਦਾ ਤੋੜ ਦਿੰਦਾ, ਕੋਈ ਕਿਸੇ ਤਰ੍ਹਾਂ ਤੋੜ ਦਿੰਦਾ, ਮਰਿਆਦਾ ਨੂੰ ਬਿਲਕੁਲ ਭੰਨ ਤੋੜ ਕੇ ਕਾਨਿਆਂ ਵਾਂਗੂ ਖਿਲਾਰ ਦਿੱਤਾ। ਇਸ ਕਰਕੇ ਕੋਈ ਕਹਿੰਦਾ ਅਸੀਂ ਤੁਹਾਡੇ ਨਾਲ ਤਾਂ ਰਲਾਂਗੇ ਜੇ ਤੁਸੀਂ ਮਰਿਆਦਾ ਨੂੰ ਐਂ ਸਾਡੇ ਹਿਸਾਬ ਨਾਲ ਬਣਾਓ। ਲੋਕਾਂ ਨੇ ਮਰਿਆਦਾ ਨੂੰ ਖਿਡੌਣਾ ਬਣਾ ਲਿਆ, ਇਸ ਕਰਕੇ ਮਰਿਆਦਾ ਦਾ ਖਿਡੌਣਾ ਬਣਾ ਕੇ ਮਰਜ਼ੀ ਮੁਤਾਬਕ ਚਲਾ ਲਈ ਇਹ। ਮਰਿਆਦਾ ਨਾ ਹੋਈ ਇਹ, ਉਈ ਫਿਰ ਹੋਈ ਚੀਜ਼। ਕਿੱਥੇ ਤਾਂ ਮਰਿਆਦਾ ਦੇ ਮੁਤਾਬਕ ਸਿੱਖ ਨੇ ਚੱਲਣਾ ਸੀ, ਕਿੱਥੇ ਸਿੱਖ ਮਰਿਆਦਾ ਨੂੰ ਆਪਣੇ ਮੁਤਾਬਕ ਚਲਾਉਂਦਾ। ਫਿਰ ਉਹ ਮਰਿਆਦਾ ਕਾਮਯਾਬ ਕਿਵੇਂ ਹੋਵੇਗੀ, ਫਿਰ ਆਪਾਂ ਵੀ ਕਿਵੇਂ ਤਰਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਮੇਰੇ ਗੁਰਸਿੱਖਾਂ ਤੋਂ ਮਰਿਆਦਾ ਸਿੱਖਣੀ ਹੈ। ਜਿਨ੍ਹਾਂ ਨੇ ਮਰਿਆਦਾ ਕਮਾਈ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਮਰਿਆਦਾ ਸਿੱਖੀ ਆ, ਉਹਨਾਂ ਨਾਲ ਮਿਲ ਕੇ, ਫਿਰ ਉਹਨਾਂ ਨਾਲ ਮਿਲ ਕੇ ਆਪਾਂ ਨੂੰ ਪਤਾ ਲੱਗੇਗਾ ਕਿ ਮਰਿਆਦਾ ਕੀ ਹੁੰਦੀ ਹੈ। ਇਸ ਬਿਨ ਘੜੀ ਨਾ ਜੀਵਉ, ਬਿਨ ਨਾਵੈ ਮਰ ਜਾਓ। ਮੈਂ ਤਾਂ ਇਸ ਗੁਰਮਤ ਤੋਂ ਬਿਨਾਂ ਇੱਕ ਘੜੀ ਮਾਤਰ ਵੀ ਨਹੀਂ ਜਿਉਂ ਸਕਦੀ, ਨਾਮ ਤੋਂ ਬਿਨਾਂ ਮਰ ਜਾਂਦੀ ਹਾਂ। ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਵੇਂ ਹਰ ਹਰ ਸਰਦਾ ਹਰ ਪਿਆਸ। ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਕਹਿੰਦਾ ਵੀ ਹੁਣ ਬਾਣੀਆਂ ਜਿਹੜੀਆਂ ਘਟਾਤੀਆਂ, ਇਹ ਜੀ ਤਿੰਨ ਬਾਣੀਆਂ ਕਰਤੀਆਂ, ਕਹਿੰਦੇ ਕਿਉਂਕਿ ਕੰਮ ਜ਼ਿਆਦਾ ਹੁੰਦਾ, ਬਿਜ਼ੀ ਹੁੰਦੇ ਜ਼ਿਆਦਾ, ਸਿੱਖਾਂ ਕੋਲ ਟਾਈਮ ਨਹੀਂ, ਇਸ ਕਰਕੇ ਤਿੰਨ ਬਾਣੀਆਂ ਕਰਤੀਆਂ। ਚੱਲ ਬਾਕੀ ਦੀਆਂ ਰਹਿ ਰਾਸ ਵਿੱਚ ਆ ਜਾਂਦੀਆਂ ਨੇ, ਚੌਪੀ ਸਾਹਿਬ ਆਨੰਦ ਸਾਹਿਬ ਰਹਿ ਰਾਸ 'ਚ ਆ ਗਿਆ, ਬਿਜ਼ੀ ਬਣੇ ਆ। ਇੱਥੋਂ ਪਹਿਲਾਂ 2 ਘੰਟੇ ਕੰਮ 'ਤੇ ਜਾਣ ਨੂੰ ਲੱਗਦੇ ਨੇ, 8 ਘੰਟੇ ਕੰਮ ਕਰਨਾ, 2 ਘੰਟੇ ਆਉਣ ਨੂੰ ਲੱਗਦੇ ਨੇ, ਨਾ ਸਾਇੰਸ ਤੋਂ ਕਦੋਂ ਕੰਮ ਲੈਣਾ। ਆਹ ਜਿਹੜੀਆਂ ਹੁਣ ਚੱਲੀਆਂ MP3 ਵਾਕਮੈਨ ਚੱਲੇ ਨੇ, ਆਈਪੌਡ ਚੱਲੇ ਨੇ, ਆਹ ਜਿਹੜੀਆਂ ਗੱਡੀਆਂ ਦੇ ਸੀੜੀਆਂ ਲਾ ਕੇ ਪੌਪ ਸੰਗੀਤ ਸੁਣਦੇ ਹੋ, ਇੱਥੇ ਪਾਓ ਤਾਂ 5 ਬਾਣੀ ਨਿੱਤ ਨੇ, ਭਾਵੇਂ 100 ਬਾਣੀ ਸੁਣੋ ਉਹਦੇ ਜਾਂਦੇ। ਇਹ ਸਾਇੰਸ ਤੋਂ ਕੰਮ ਆਪਾਂ ਕਦੋਂ ਲੈਣਾ। ਹੁਣ ਤਾਂ ਇਹੋ ਜਿਹੇ ਆ ਗਏ ਵੀ ਜਿੰਨੀ ਆਪਾਂ ਕਥਾ ਹੁਣ ਤੱਕ ਕੀਤੀ ਹੈ, ਕਹਿੰਦੇ 1500 ਘੰਟੇ ਦੀ ਉਹ ਚਿੱਪ ਜੀ ਪੈਂਦੀ, ਤੁਹਾਡੀ ਕਥਾ ਤਾਂ 450 ਘੰਟੇ, ਬਾਕੀ ਵੀ ਪਾ ਦਿਆਂਗੇ ਵਿੱਚ ਭਰ ਕੇ ਫਿਰ। ਸੋ ਇਸ ਕਰਕੇ ਹੁਣ ਦੇ ਯੁੱਗ 'ਚ ਕੋਈ ਇਹ ਬਹਾਨਾ ਨਹੀਂ ਲਾ ਸਕਦਾ ਕਿ ਹੁਣ ਦੀ ਲੋਕ ਬਿਜ਼ੀ ਬਹੁਤ ਨੇ ਅਤੇ ਉਹ ਇੰਨਾ ਨਿਤਨੇਮ ਕਰ ਨਹੀਂ ਸਕਦੇ, ਟਾਈਮ ਨਹੀਂ ਹੁੰਦਾ। ਚਲੋ ਦਿਖਾਉਂਦੇ ਹਾਂ ਲੋਕ ਨਾਲੇ ਕੰਮ ਕਰਦੇ ਨੇ, ਨਾਲੇ ਕੰਨਾਂ ਦੇ ਵਿੱਚ ਲਾਇਆ ਹੋਇਆ ਸਭ ਕੁਛ, 8-8 ਘੰਟੇ ਤੱਕ ਉਹ ਕਥਾ ਹੀ ਸੁਣੀ ਜਾਂਦੇ ਨੇ। ਟਰੱਕਾਂ ਵਾਲੇ ਟਰੱਕ 'ਚ ਲਾ ਕੇ 12-12 ਘੰਟੇ ਟਰੱਕ 'ਚ ਲਾ ਕੇ ਨਾਲ ਕਥਾ ਸੁਣਦੇ ਨੇ। ਟਰੱਕਾਂ ਵਾਲਿਆਂ ਤਾਂ ਇੰਨੀ ਮੌਜ ਆ, ਸਹਿਜ ਪਾਠ ਸਾਰਾ ਸੁਣ ਲੈਂਦੇ ਰਸਤੇ 'ਚ, ਨਿਤਨੇਮ ਸਾਰਾ ਸੁਣਦੇ ਨੇ। ਕਈ ਟੈਕਸੀਆਂ ਵਾਲੇ ਨੇ ਉਹ ਸੁਣੀ ਜਾਂਦੇ, ਉਹਨਾਂ ਨੇ ਸਾਇੰਸ ਤੋਂ ਸਾਧਨ ਲੈ ਲਿਆ। ਆਪਾਂ ਵੀ ਇਹ ਨਹੀਂ ਕਹਿ ਸਕਦੇ ਕਿ ਹੁਣ ਬਿਜ਼ੀ ਹਾਂ, ਹੁਣ ਬਾਣੀ ਨਹੀਂ ਪੜ੍ਹ ਸਕਦੇ। ਜਿੰਨਾ ਚਿਰ ਅਸੀਂ ਆਪਣੇ ਕੰਮ 'ਤੇ ਜਾਂਦੇ ਹਾਂ, ਰਸਤੇ 'ਚ ਲਾਉਂਦੇ ਹਾਂ, ਉਨ੍ਹਾਂ ਚਿਰ ਦੇ ਵਿੱਚ ਤਾਂ ਜਿੰਨਾ ਮਰਜ਼ੀ ਨਿਤਨੇਮ ਸੁਣ ਲਓ, ਜਿੰਨਾ ਮਰਜ਼ੀ ਨਿਤਨੇਮ ਕਰ ਲਓ, ਜਿੰਨਾ ਮਰਜ਼ੀ ਸਿਮਰਨ ਕਰ ਲਓ। ਇਹ ਗੱਲ ਬੰਬੇ ਦੀ ਸੰਗਤ ਨੇ ਕਹੀ ਸੀ, ਕਹਿੰਦੇ ਸਾਨੂੰ ਇੱਥੇ ਬਹੁਤ ਜਾਣਾ ਪੈਂਦਾ ਦੂਰ ਦੂਰ ਕੰਮਾਂ 'ਤੇ। ਸਵੇਰੇ ਜੀ ਉੱਠਦੇ ਹਾਂ 4-5 ਵਜੇ, ਨਹਾ ਧੋ ਕੇ 7 ਵਜੇ ਬੱਸ ਫੜਦੇ ਹਾਂ, 9 ਵਜੇ ਦਫ਼ਤਰ ਪਹੁੰਚਦੇ ਹਾਂ, ਫਿਰ ਸ਼ਾਮ ਨੂੰ 5 ਵਜੇ ਛੱਡਦੇ ਹਾਂ ਦਫ਼ਤਰ, 7 ਵਜੇ ਘਰ ਆਉਂਦੇ, ਪਾਠ ਕਦੋਂ ਕਰੀਏ, ਥੱਕੇ ਹੁੰਦੇ ਹਾਂ। ਮੈਂ ਕਿਹਾ ਜਿਹੜਾ ਸਵੇਰੇ ਬੱਸ ਫੜਦੇ ਹਾਂ 7 ਤੋਂ 9, 2 ਘੰਟੇ ਬੱਸ 'ਚ ਬੈਠੇ ਕੀ ਕਰਦੇ ਹੁੰਦੇ ਹੋ? ਉਹ 2 ਘੰਟੇ ਵਿੱਚ ਸਾਰਾ ਕੁਛ ਪੜ੍ਹਿਆ ਜਾ ਸਕਦਾ। ਚੌਪੀ ਸਾਹਿਬ ਦੇ ਜਿੰਨੇ ਮਰਜ਼ੀ ਪਾਠ ਕਰ ਲਓ, ਜਪਜੀ ਸਾਹਿਬ ਕੰਠ ਉਹ ਕਰ ਲਓ, 5 ਬਾਣੀਆਂ ਕੰਠ ਉਹ ਕਰ ਲਓ, ਨਹੀਂ ਤਾਂ ਆਈਪੌਡ 'ਚ ਉਦੋਂ ਹਲੇ ਚੱਲੇ ਨਹੀਂ ਸੀਗੇ, ਇਹ ਛੋਟੀਆਂ ਛੋਟੀਆਂ ਟੇਪਾਂ ਜੀਆਂ ਕੰਨਾਂ 'ਚ ਲਾਈਆਂ, ਗਾਣੇ ਸੁਣੀ ਜਾਂਦੇ ਹੋ, ਇਹ ਗਾਣੇ ਛੱਡ ਦਿਓ। ਤਾਂ ਕਹਿਣ ਤੋਂ ਭਾਵ ਜੇ ਸਿੱਖ ਮਤ ਦਈਏ ਤਾਂ ਹੁਣ ਦੀ ਦੁਨੀਆ ਤਾਂ ਸਾਰੀ ਮੋਬਾਈਲ ਦੇ ਉੱਤੇ, ਸਾਰਾ ਦਿਨ ਦਾ ਟਾਈਮ ਨੋਟ ਕਰੋ ਤਾਂ ਮੋਬਾਈਲ ਬੰਦਾ ਸਾਰੀ ਦਿਹਾੜੀ 'ਚ 4-5 ਘੰਟੇ ਨੋਰਮਲ ਬੰਦਾ ਸੁਣਦਾ, ਇਹਨੂੰ ਗੱਲ ਕਰ ਲਈ, ਉਹਨੂੰ ਕਰ ਲਈ, ਸੋਫੇ 'ਤੇ ਲੰਮਾ ਪੈ, ਕਦੇ ਬੈੱਡ 'ਤੇ ਪੈ, ਅੱਧਾ ਅੱਧਾ ਘੰਟਾ ਮੋਬਾਈਲ ਨਹੀਂ ਛੱਡਣਾ। ਅਤੇ ਜਦ ਨਿਤਨੇਮ ਦੀ ਗੱਲ ਆਈ, ਅਖੇ ਬੰਦੇ ਬਿਜ਼ੀ ਬੜੇ ਨੇ, ਇਹ ਹੁਣ ਨਿਤਨੇਮ ਨਹੀਂ ਕਰ ਸਕਦੇ, ਇਹ ਟਾਈਮ ਆਪਾਂ ਨੂੰ ਘਟਾਉਣਾ ਪੈਣਾ। TV ਮੂਹਰੇ ਬਹਿ ਜੇ ਕੋਈ 4 ਘੰਟੇ ਮੂਹਰੇ ਨਹੀਂ ਉੱਠਦਾ, ਅਖਬਾਰ ਪੜ੍ਹਨ ਬਹਿ ਜੇ ਤਾਂ 3 ਘੰਟੇ ਉਹ 'ਤੇ ਲਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਪਾਠ ਕਰਨਾ ਪੈ ਜੇ ਫਿਰ ਅਵਾਸੀਆਂ ਉਸਲ ਵੱਟੀਆਂ, ਨੀਂਦ ਆਉਣੀ, ਬੁਰੇ ਹਾਲ ਹੋ ਜਾਂਦੇ। ਅਲਾਂਬੇ ਦੇਣੇ, ਏਡਾ ਲੰਬਾ ਪਾਠ, ਬਾਹਲਾ ਵੱਡਾ ਪਾਠ ਹੈ ਸੁਖਮਨੀ ਸਾਹਿਬ ਦਾ। ਸੁਖਮਨੀ ਸਾਹਿਬ ਦੇ ਪਾਠ ਨੂੰ ਜੇ ਕਰੀਏ ਥੋੜ੍ਹਾ ਜਿਹਾ ਤੇਜ਼ ਕਰਕੇ ਕਰੀਏ ਤਾਂ 40-45 ਮਿੰਟ ਘੰਟੇ 'ਚ ਹੋ ਜੂਗਾ। ਜਾਂ TV ਮੂਹਰੇ ਫਿਲਮ ਦੇਖਦੇ ਉਹ 3 ਘੰਟੇ ਦੇਖਦੇ। ਇਸ ਕਰਕੇ ਜਿਹੜੀ ਬਹਾਨੇਬਾਜ਼ੀ ਹੈ ਸਿੱਖਾਂ ਦੀ, ਇਹ ਖਰਾਬ ਕਰੂਗੀ। ਬਹਾਨੇਬਾਜ਼ੀ ਛੱਡ ਕੇ ਸਾਨੂੰ ਆਪਣੇ ਗੁਰਾਂ ਨੇ ਜਿਹੜੇ ਮਨੋਰੰਜਨ ਦਿੱਤੇ ਨੇ, ਜ਼ਿਆਦਾਤਰ ਨਿਤਨੇਮ ਦੇ ਬਾਣੀ ਦੇ ਆਨੰਦ ਨੂੰ ਬਖਸ਼ਿਆ ਹੈ, ਉਹਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਆਪਾਂ ਨੂੰ। ਮੈਂ ਅੰਧਲੇ ਨਾਮ ਨਾ ਵਿਸਰੈ, ਟੇਕ ਟਿੱਕੀ ਕਰ ਜਾਓ। ਜਿਹੜਾ ਮੈਂ ਅੰਨੇ ਨੂੰ ਕਹਿੰਦੇ ਪ੍ਰਭੂ ਦਾ ਨਾਮ ਵਿਸਰਦਾ ਨਹੀਂ, ਇਹੋ ਸਰੂਪ ਰੂਪ ਘਰ ਵਿੱਚ ਜਾਣ ਦੀ ਟੇਕ ਟਿੱਕੀ ਹੈ ਮੇਰੀ। ਸਤਿਗੁਰੂ ਆਪਣੇ ਆਪ ਨੂੰ ਕਿੰਨੀ ਨਿਮਰਤਾ 'ਚ ਵਰਤਦੇ ਨੇ। ਕਹਿੰਦੇ ਜਿਹੜਾ ਮੈਂ ਅੰਨੇ ਨੂੰ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ ਨਾ, ਬਸ ਇਹੀ ਕੰਮ ਕਰ ਰਿਹਾ ਸਾਰਾ। ਸਰੂਪ ਰੂਪੀ ਘਰ ਵਿੱਚ ਜਾਣ ਦੀ ਇਹੀ ਟੇਕ ਟੇਕੀ ਹੋਈ ਹੈ। ਪਰ ਸਤਿਗੁਰੂ ਕਹਿੰਦੇ ਨੇ ਚਲੋ ਮੈਂ ਤਾਂ ਅੰਧਲਾ ਹਾਂ, ਮੇਰਾ ਗੁਰੂ ਤਾਂ ਸੰਜਾਖਾ ਹੈ ਨਾ, ਪਰ ਜਿਹਦਾ ਗੁਰੂ ਹੀ ਅੰਨਾ ਕਹਿੰਦੇ ਉਹਦਾ ਕੀ ਬਣੂੰਗਾ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਠਾਉ, ਜਿਨ੍ਹਾਂ ਦਾ ਗੁਰੂ ਹੀ ਕਹਿੰਦੇ ਅੰਨਾ ਹੈ, ਗਿਆਨ ਵਿਰਾਗ ਰੂਪ ਅੱਖਾਂ ਤੋਂ ਬਿਨਾਂ ਉਹਦੇ ਚੇਲਿਆਂ ਨੂੰ ਕੋਈ ਥਾਂ ਮਿਲਣੀ ਭਲਾਂ ਦੀ? ਕੁਛ ਨਹੀਂ ਮਿਲਣਾ। ਗੁਰੂ ਵੀ ਨਰਕਾਂ 'ਚ ਅਤੇ ਚੇਲੇ ਵੀ ਨਰਕਾਂ 'ਚ। ਆਹ ਜਿਹੜੇ ਨਕਲੀ ਗੁਰੂ ਨੇ ਦੁਨੀਆਂ 'ਚ ਬਣੇ ਹੋਏ, ਲੋਕ ਕਹਿੰਦੇ ਜੀ ਉਹਨਾਂ ਗੁਰੂ ਕੋਲ ਬੜਾ ਇਕੱਠ, 50 ਲੱਖ ਦਾ ਇਕੱਠ ਹੋਇਆ, ਉੱਥੇ ਕਰੋੜ ਦਾ ਇਕੱਠ ਹੋਇਆ। ਇਹ ਨਹੀਂ ਸਮਝਦੇ ਕੋਈ ਧਰਮਰਾਜ ਦਾ ਖਾਜਾ ਸਾਰਾ। ਗੁਰੂ ਅੱਗੇ ਮੋਢੀ ਬਣ ਕੇ ਉਹਨਾਂ ਨੂੰ ਲੈ ਕੇ ਜਾਵੇਗਾ, ਚਲੋ ਮੈਂ ਨਰਕਾਂ 'ਚ ਚੜ੍ਹਦਾ, ਤੁਹਾਨੂੰ ਧਰਮਰਾਜ ਦਾ ਏਜੰਟ ਭੇਜਿਆ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਜਿੰਨਾ ਕੰਧਲਾ ਚੇਲੇ ਨਾ ਹੀ ਠਾਉ, ਬਿਨ ਸਤਿਗੁਰ ਨਾਉ ਨਾ ਪਾਈਐ, ਬਿਨ ਨਾਵੈ ਕਿਆ ਸੁਆਓ। ਸਤਿਗੁਰੂ ਤੋਂ ਬਿਨਾਂ ਨਾਮ ਪ੍ਰਾਪਤੀ ਨਹੀਂ ਹੁੰਦਾ ਕਿਤੋਂ। ਦੁਕਾਨਾਂ ਖੋਲ੍ਹੀਆਂ ਠੱਗੀ ਠੋਰੀ ਦੀਆਂ, ਆਓ ਜੀ ਇੱਥੋਂ ਨਾਮ ਲੈ ਲਓ। ਜੇ ਕਿਸੇ ਨੂੰ ਕਹੀਏ ਨਾਮ ਜਪ, ਕਹਿੰਦੇ ਮੈਂ ਨਾਮ ਲਿਆ ਹੋਇਆ। ਨਾਮ ਤਾਂ ਗੁਰੂ ਨਾਨਕ ਸਾਹਿਬ ਕੋਲ, ਨਾਮ ਤਾਂ ਪੰਜਾਂ ਪਿਆਰਿਆਂ ਕੋਲ ਹੈ, ਹੋਰ ਕਿਹਦੇ ਕੋਲ ਨਾ, ਹੋਰ ਕੋਈ ਨਾਂ ਹੋ ਸਕਦਾ? ਉਹ ਨਾਮ ਜਿਹਦੀ ਗੱਲ ਸਤਿਗੁਰਾਂ ਨੇ ਕੀਤੀ, ਉਹ ਨਾਮ ਹੋਰ ਕਿਸੇ ਪਾਸ ਨਹੀਂ। ਮਹਾਰਾਜ ਕਹਿੰਦੇ ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਸਤਿਗੁਰਾਂ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਹੋ ਸਕਦਾ, ਅਤੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਜਨਮ ਦੀ ਪ੍ਰਾਪਤੀ ਦਾ ਕੀ ਲਾਭ ਹੈ? ਬਿਨ ਨਾਵੈ ਕਿਆ ਸੁਆਓ, ਸੁਆਓ ਹੁੰਦਾ ਲਾਭ। ਆਏ ਗਿਆ ਪਛਤਾਵਣਾ, ਜਿਉਂ ਸੁਣੈ ਘਰ ਕਾਉ। ਸੰਸਾਰ ਵਿੱਚ ਆ ਕੇ ਇਸ ਤਰ੍ਹਾਂ ਪਛਤਾਉਂਦਾ, ਫਿਰ ਉੱਠ ਕੇ ਚਲਿਆ ਜਾਂਦਾ, ਜਿਵੇਂ ਸੁਣੀਏ ਘਰ 'ਚ ਕਾਂ 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 ਆ ਕੇ ਦੇਖਦਾ ਇੱਥੇ ਹੈ ਹੀ ਕੋਈ ਨਹੀਂ, ਨਾ ਕੋਈ ਰੋਟੀ ਨਾ ਟੁੱਕ ਨਾ ਖਾਣ ਨੂੰ। ਕਾਂ ਵੀ ਸੁਣੀਏ ਘਰ ਦੇ ਉੱਤੇ ਬਹਿ ਕੇ ਪਛਤਾਉਂਦਾ, ਅਤੇ ਮਨਮੁੱਖ ਵੀ ਨਕਲੀ ਗੁਰੂ ਕੋਲ ਜਾ ਕੇ ਪਛਤਾਉਂਦਾ ਵੀ ਇਹਦੇ ਕੋਲ ਤਾਂ ਮਿਲੇ ਕੁਛ ਨਹੀਂ ਮੈਨੂੰ। ਬਾਅਦ ਵਿੱਚ ਕਹਿੰਦਾ ਕੋਈ ਬੰਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਆਇਆ, ਕਹਿੰਦਾ ਮਹਾਰਾਜ ਕਿਰਪਾ ਕਰੋ। ਕਹਿੰਦਾ ਮੈਂ ਤਾਂ ਇੱਕ ਨਕਲੀ ਗੁਰੂ ਕੋਲ 28 ਸਾਲ ਹੋ ਗਏ ਫਸੇ ਨੂੰ, ਅੱਜ ਤੱਕ ਮੈਨੂੰ ਤਾਂ ਕੁਛ ਨਹੀਂ ਮਿਲਿਆ। ਮਹਾਂਪੁਰਖਾਂ ਨੇ ਉਹਨੂੰ ਕਿਹਾ ਅਮਰ ਸ਼ਕਲ ਹੈ, 5 ਪੈਰਾਂ ਤੋਂ 9 ਲੈ ਕੇ ਅਭਿਆਸ ਕਰ, ਹੈ ਤੇਰੇ ਪੱਲੇ ਬਥੇਰਾ ਕੁਛ ਹੈ, ਪਰ ਗੁਰੂ ਦੀ ਕਿਰਪਾ ਨਾ ਮਿਲਣਾ। ਜਦੋਂ ਥੋੜ੍ਹਾ ਸਮਾਂ ਅਭਿਆਸ ਕੀਤਾ, ਮਹਾਰਾਜ ਦੀ ਕਿਰਪਾ ਹੋ ਗਈ। ਕਹਿੰਦਾ ਜੀ ਉੱਥੇ ਤਾਂ 28 ਸਾਲ ਲੱਗ ਗਏ। ਕਹਿੰਦੇ ਭਾਵੇਂ 2800 ਸਾਲ ਬੈਠਾ ਰਹਿੰਦਾ, ਉੱਥੇ ਨਹੀਂ ਕੋਈ ਬਣਨਾ। ਜਿਹੜੀ ਕਿਰਪਾ ਗੁਰੂ ਨਾਨਕ ਦੇਵ ਜੀ ਦੇ ਦਰ 'ਤੇ ਮਿਲਣੀ ਆ, ਉਹ ਦੂਜੇ ਦਰ 'ਤੇ ਕਿਵੇਂ ਮਿਲ ਸਕਦੀ? ਅਤੇ ਜਿਹੜੇ ਬੰਦੇ ਗੁਰੂ ਨਾਨਕ ਦਾ ਦਰ ਛੱਡ ਕੇ ਥਾਂ ਥਾਂ ਭਟਕਦੇ ਫਿਰਦੇ ਨੇ, ਅਖੀਰ ਨੂੰ ਖੁਆਰ ਹੋ ਕੇ ਖੱਜਲ ਹੋ ਕੇ ਚੜ੍ਹਾਈਆਂ ਕਰ ਜਾਂਦੇ ਨੇ ਉਹ। ਤਾਂਹੀਓ ਮਹਾਰਾਜ ਕਹਿੰਦੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ। ਬਿਨ ਨਾਵੈ ਦੁੱਖ ਦੇਹੋਰੀ, ਜਿਉਂ ਕੱਲਰ ਕੀ ਭੀਤ। ਨਾਮ ਸਿਮਰਨ ਤੋਂ ਬਿਨਾਂ ਜਿਹੜੀ ਦੇਹੋਰੀ ਨਾ, ਸਾਡੀ ਦੇਹੀ ਹੈ ਜਾਂ ਬੁੱਧੀ ਹੈ, ਇਹ ਬੁੱਧੀ ਨੂੰ ਦੁੱਖ ਬਣਿਆ ਹੀ ਰਹਿੰਦਾ, ਦੇਹੀ ਨੂੰ ਵੀ ਦੁੱਖ ਬਣਿਆ ਹੀ ਰਹਿੰਦਾ। ਜਿਵੇਂ ਕੱਲਰ ਦੀ ਜਿਹੜੀ ਕੰਧ ਹੁੰਦੀ ਹੈ ਨਾ, ਕਿਰ ਕਿਰ ਕੇ ਹੌਲੀ ਹੌਲੀ ਡਿੱਗ ਪੈਂਦੀ ਹੈ, ਉਸੇ ਤਰ੍ਹਾਂ ਰੋਜ਼ ਦੇ 24,000 ਸਵਾਸ ਨਿਕਲਦੇ ਨਿਕਲਦੇ ਮੁੱਕ ਜਾਂਦੇ ਨੇ, ਸਰੀਰ ਡਿੱਗ ਪੈਂਦਾ। ਤਬ ਲੱਗ ਮਹਿਲ ਨਾ ਪਾਈਐ, ਜਬ ਲੱਗ ਸਾਚ ਨਾ ਚੀਤ। ਉਦੋਂ ਤੱਕ ਸਰੂਪ ਦੀ ਪ੍ਰਾਪਤੀ ਨਹੀਂ ਅੰਦਰਲੇ ਹੁੰਦੀ ਜਦੋਂ ਤੱਕ ਚਿੱਤ ਦੇ ਵਿੱਚ ਸੱਚਾ ਨਾਮ ਜਾ ਕੇ ਵੱਸਦਾ ਨਹੀਂ। ਨਾਮ ਦਾ ਅਭਿਆਸ ਕਰਨਾ, 8-8 ਘੰਟੇ ਸਾਰੀ ਸਾਰੀ ਰਾਤ ਬਹਿ ਕੇ ਮਿਹਨਤ ਮੁਸ਼ਕਤ ਕਰਕੇ ਅੰਦਰਲੇ ਸਰੂਪ ਤੱਕ ਚਲਿਆ ਗਿਆ ਜਦੋਂ, ਉਦੋਂ ਹੀ ਕਿਰਪਾ ਹੋ ਜਾਣੀ ਹੈ। ਸਾਰੀ ਕਿਰਪਾ ਹੀ ਉਹਦੇ ਨਾਲ ਹੁੰਦੀ ਹੈ। ਸਿੱਖੀ ਨੂੰ ਬੰਦਾ ਸਮਝ ਹੀ ਉਦੋਂ ਸਕਦਾ, ਗੁਰਮਤ ਨੂੰ ਬੰਦਾ ਉਦੋਂ ਹੀ ਸਮਝ ਸਕਦਾ ਜਦੋਂ ਅੰਦਰਲੇ ਸਰੂਪ ਨੂੰ ਦੇਖ ਲੈਂਦਾ। ਬਾਹਰਲਾ ਸਰੂਪ ਤਾਂ ਬਾਹਰਲਾ ਹੀ ਹੈ, ਅੰਦਰਲਾ ਅੰਦਰਲਾ ਹੀ ਹੈ, ਉਹ ਆਤਮਕ ਸਰੂਪ ਹੈ। ਸ਼ਬਦ ਰੱਪੈ ਘਰ ਪਾਈਐ, ਨਿਰਬਾਣੀ ਪਦ ਨੀਤ। ਮਹਾਰਾਜ ਕਹਿੰਦੇ ਨੇ ਗੁਰ ਸ਼ਬਦ ਵਿੱਚ ਨਾ ਰੱਪੈ ਹੁੰਦਾ, ਤਦਾਕਾਰ ਹੋਣ ਕਰਕੇ, ਰੰਗੇ ਹੋਣ ਕਰਕੇ, ਅੰਤਹਿ ਕਰਨ ਰੂਪ ਘਰ ਦੇ ਵਿੱਚ ਨਿਤ ਰੂਪ ਨਿਰਬੰਧ ਪਦ ਨੂੰ ਪ੍ਰਾਪਤ ਕਰ ਲਈਦਾ। ਨਿਰਬੰਧ ਪਦਵੀ, ਬੰਧਨਾਂ ਤੋਂ ਰਹਿਤ ਪਦਵੀ ਜਿਹੜੀ, ਨਿਰਬਾਣ ਪਦਵੀ ਜਿਹੜੀ ਹੈ। ਹਾਂ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਓ। ਮੈਂ ਆਪਣੇ ਗੁਰਾਂ ਪਾਸੋਂ ਪੁੱਛਦਾ ਪਹਿਲਾਂ ਜਾ ਕੇ ਬੇਨਤੀ ਕਰਕੇ, ਜੀ ਮਹਾਰਾਜ ਆਹ ਦੱਸੋ ਜੀ ਕਿਵੇਂ ਕਰਨਾ। ਫਿਰ ਸਤਿਗੁਰੂ ਮੈਨੂੰ ਦੱਸਦੇ ਨੇ ਐਂ ਕਰਨਾ, ਫਿਰ ਮੈਂ ਗੁਰਾਂ ਦੇ ਦੱਸੇ ਹੋਏ ਮੁਤਾਬਕ ਪੁੱਛੀ ਹੋਈ ਕਾਰ ਨੂੰ ਉਸ ਤਰ੍ਹਾਂ ਕਮਾਉਂਦਾ ਜਿਵੇਂ ਸਤਿਗੁਰੂ ਮੈਨੂੰ ਕਹਿੰਦੇ ਨੇ। ਸਤਿਗੁਰੂ ਕੀ ਕਹਿੰਦੇ ਨੇ? ਸ਼ਬਦ ਸਲਾਹੀ ਮਨ ਵਸੈ, ਹਉਮੈ ਦੁੱਖ ਜਲ ਜਾਓ। ਜੇ ਗੁਰੂ ਦਾ ਸ਼ਬਦ ਸਲਾਹੁਣਾ ਮਨ ਵਿੱਚ ਵਸ ਜਾਵੇ, ਹਮੇਸ਼ਾ ਅੰਦਰ ਸ਼ਬਦ ਹੁੰਦਾ ਹੀ ਰਹੇ ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ ਦਾ ਅਭਿਆਸ, ਤਾਂ ਮਹਾਰਾਜ ਕਹਿੰਦੇ ਹੰਗਤਾ ਮਮਤਾ ਦਾ ਦੁੱਖ ਸੜ ਬਲ ਜਾਂਦਾ। ਗੁਰਾਂ ਦੇ ਆਖੇ ਲੱਗ ਕੇ ਗੁਰਾਂ ਦੇ ਵਾਕ ਨੂੰ ਕਮਾਈਏ। ਗੁਰ ਵਾਕ ਨਿਰਮਲ ਸਦਾ ਚਾਨਣ, ਚਾਨਣ ਰੂਪ ਹੁੰਦਾ ਗੁਰਾਂ ਦਾ ਬਚਨ। ਫਿਰ ਸਤਿਗੁਰੂ ਕਹਿੰਦੇ ਨੇ ਜੇ ਤੂੰ ਸ਼ਬਦ ਦਾ ਸਲਾਹੀ ਬਣ ਜੇ, ਮਨ ਦੇ ਅੰਦਰ ਹਮੇਸ਼ਾ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਰਹੇ, ਕੋ ਓਅੰਕਾਰ ਦਾ ਅਭਿਆਸ ਕਰਦਾ ਰਹੇ, ਗੋਬਿੰਦੇ ਮੁਕੰਦੇ ਪੜ੍ਹਦਾ ਰਹੇ, ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ, ਸੱਚੇ ਦੇ ਸੱਚ ਨਾਮ ਨਾਲ ਮਿਲਾਣ ਕਰਕੇ ਗਿਆਨ ਦੁਆਰਾ ਪਰਮਾਤਮਾ ਨਾਲ ਸੁੱਤੇ ਸਿੱਧੀ ਮਿਲਾਪ ਹੋ ਜਾਂਦਾ, ਸਹਿਜੇ ਹੀ ਮਿਲਾਪ ਹੋ ਜਾਂਦਾ, ਗਿਆਨ ਦੁਆਰਾ ਮਿਲਾਪ ਹੋ ਜਾਂਦਾ। ਸਾਚੇ ਸਾਚ ਮਿਲਾਓ, ਸੱਚੇ ਦੇ ਸੱਚੇ ਨਾਮ ਕਰਕੇ ਨਾ, ਜਦੋਂ ਨਾਮ ਦੇ ਵਿੱਚ ਸਾਡਾ ਮਨ ਇੱਕਮਿੱਕ ਹੋਇਆ, ਮਨ ਨੂੰ ਨਾਮ ਨੇ ਚੁੰਬਕ ਵਾਂਗੂ ਇਕੱਠਾ ਕਰ ਦਿੱਤਾ ਖਿੰਡੇ ਹੋਏ ਨੂੰ। ਮਨ ਤਾਂ ਖਿੜਿਆ ਹਜ਼ਾਰ ਥਾਂ ਤੇ ਸ਼ਕਤੀ ਕਿਵੇਂ ਹੋਵੇ ਇਹਦੇ 'ਚ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਇਕੱਤਰ ਕਰਨ ਲਈ ਸਾਨੂੰ ਜ਼ੋਰ ਲਾਉਣਾ ਪੈਂਦਾ, ਨਾਮ ਰਾਹੀਂ ਛੇਤੀ ਇਕੱਤਰ ਹੋ ਜਾਂਦਾ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਹੁਣ ਜਿਹੜੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਏ ਨੇ, ਉਪਦੇਸ਼ ਲੈ ਲਿਆ, ਉਹਨਾਂ ਦੇ ਉੱਤੇ ਉਪਦੇਸ਼ ਦਾ ਇਹੋ ਜਿਹਾ ਪ੍ਰਭਾਵ ਪਿਆ, ਰੰਗ ਚੜ ਗਿਆ ਉਪਦੇਸ਼ ਦਾ, ਉਹ ਕਾਮ ਕ੍ਰੋਧ ਹੰਕਾਰ ਸਾਰੇ ਤਿਆਗ ਕੇ ਨਿਰਮਲੇ ਬਣ ਜਾਂਦੇ, ਸ਼ੁੱਧ ਸਰੂਪ ਬਣ ਜਾਂਦੇ ਨੇ। ਨਾਮ ਸਲਾਹਨ ਸਦ ਸਦਾ ਹਰ ਰਾਖੈ ਉਰਤਾਰ। ਉਹ ਬਾਣੀ ਦੁਆਰਾ ਸਦਾ ਸਦਾ ਨਾਮ ਨੂੰ ਸਲਾਹੁੰਦੇ ਨੇ ਅਤੇ ਆਪਣੇ ਹਿਰਦੇ 'ਚ ਹਰੀ ਨੂੰ ਧਾਰਨ ਕਰਕੇ ਰੱਖਦੇ ਨੇ, ਪਰਮਾਤਮਾ ਨੂੰ ਮਨ ਦੇ ਅੰਦਰ ਵਸਾ ਲੈਂਦੇ ਨੇ। ਸੋ ਕਿਉਂ ਮਨੋਂ ਵਿਸਾਰੀ ਹੈ ਸਭ ਜੀਆਂ ਕਾ ਆਧਾਰ। ਉਹ ਵਾਹਿਗੁਰੂ ਮਨ ਦੇ ਵਿੱਚੋਂ ਕਿਉਂ ਭੁਲਾਈਏ, ਜਿਹੜੇ ਸਾਰਿਆਂ ਜੀਵਾਂ ਦਾ ਆਸਰਾ ਉਹਨੂੰ ਕਿਉਂ ਭੁਲਾਈਏ ਆਪਾਂ? ਆਪਣਾ ਵੀ ਉਹੀ ਆਸਰਾ, ਜੀਵਾਂ ਦਾ ਉਹੀ ਆਸਰਾ, ਆ ਤਾਰੇ ਅਸਮਾਨ ਵਿੱਚ ਖੜ੍ਹੇ ਉਹਨਾਂ ਦਾ ਆਸਰਾ ਵਾਹਿਗੁਰੂ ਹੀ ਹੈ, ਧਰਤੀ ਅਸਮਾਨ ਵਿੱਚ ਉੱਡੀ ਫਿਰਦੀ ਹੈ, ਕਿਵੇਂ ਗੇੜਾ ਲਾਉਂਦੀ ਸੂਰਜ ਦੁਆਲੇ ਅਤੇ ਕਿਵੇਂ ਘੁੰਮਦੀ ਫਿਰਦੀ ਧਰਤੀ, ਹੋਰ ਸਾਰੀਆਂ ਚੀਜ਼ਾਂ, ਇਹ ਸਾਰੀਆਂ ਨਾਮ ਦੇ ਆਸਰੇ ਹੀ ਹੈ, ਆਪਾਂ ਵੀ ਉਹਦੇ ਆਸਰੇ ਹੀ ਹਾਂ। ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ। ਮਹਾਰਾਜ ਕਹਿੰਦੇ ਗੁਰਾਂ ਦੇ ਉਪਦੇਸ਼ ਕਰਕੇ ਜਿਹੜਾ ਜੀਵਤ ਭਾਅ ਤੋਂ ਮਰ ਜਾਂਦਾ ਨਾ, ਆਪਣੀ ਹੋਂ ਨੂੰ ਛੱਡ ਦਿੰਦਾ, ਉਹ ਮਰ ਰਹਿ, ਉਹ ਮੌਤ ਤੋਂ ਰਹਿਤ ਹੋ ਜਾਂਦਾ, ਮੁੜ ਕੇ ਦੂਜੀ ਵਾਰ ਉਹ ਮਰਦਾ ਨਹੀਂ, ਇੱਕ ਵਾਰ ਮਾਰਨਾ ਪੈਂਦਾ ਆਪਣੇ ਆਪ ਨੂੰ ਗੁਰਾਂ ਦੇ ਅਨੁਸਾਰ ਹੀ ਹੋ ਕੇ, ਫਿਰ ਵਾਰ ਵਾਰ ਇਹ ਜੀਵ ਨਹੀਂ ਮਰਦਾ। ਸ਼ਬਦ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ। ਹਰੀ ਨਾਮ ਵਿੱਚ ਜਿਹੜਾ ਪਿਆਰ ਲੱਗਣਾ ਨਾ, ਇਹ ਪਿਆਰ ਐਵੇਂ ਨਹੀਂ ਲੱਗਦਾ, ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪਿਆਰ ਲੱਗਦਾ। ਬਹਿ ਕੇ ਕਥਾ ਸੁਣੇ, ਕੀਰਤਨ ਸੁਣੇ, ਬਾਣੀ ਸੁਣੇ, ਫਿਰ ਨਾਮ ਵਿੱਚ ਪਿਆਰ ਬਣ ਜਾਂਦਾ। ਜਦੋਂ ਨਾਮ ਦੀ ਸੋਝੀ ਹੋਈ, ਕਿ ਨਾਮ ਤਾਂ ਬਹੁਤ ਵੱਡਾ, ਮਹਾਰਾਜ ਕਹਿੰਦੇ ਫਿਰ ਸੁਤੇ ਸਿੱਧੇ ਜੀਵ ਨਾਮ ਜਪਣ ਲੱਗ ਜਾਂਦਾ। ਬਿਨ ਸ਼ਬਦ ਹੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਾਰਾ ਜੱਗ ਹੀ ਭੁੱਲਿਆ ਫਿਰਦਾ, ਇਸ ਲਈ ਮੁੜ ਮੁੜ ਕੇ ਜੰਮਦਾ ਮਰਦਾ, ਜੰਮਦਾ ਮਰਦਾ ਵਾਰ ਵਾਰ। ਸਭ ਸਾਲ ਹੈ ਆਪ ਕਹੋ ਵੱਡੋ ਵਡੇਰੀ ਹੋਏ। ਹਰੇਕ ਬੰਦਾ ਆਪਣੇ ਆਪ ਨੂੰ ਸਲਾਹੁੰਦਾ, ਕੀ ਕਹਿੰਦਾ ਉਹ? ਕਹਿੰਦੇ ਵੱਡਿਆਂ ਤੋਂ ਵੀ ਮੇਰੀ ਜਿਹੜੀ ਵਡਿਆਈ ਹੈ ਨਾ, ਵੱਡੀ ਹੋ ਜਾਏ ਬਸ। ਲੋਕ ਇਹ ਆਖਣ ਵੀ ਇਹ ਗੁਰੂ ਤੋਂ ਵੀ ਵੱਡਾ ਹੋ ਗਿਆ, ਲੋਕ ਇਹ ਆਖਣ ਜਿਹੜੇ ਪਿੱਛੇ ਹੋਏ ਨੇ ਉਹ ਤਾਂ ਕੁਛ ਵੀ ਨਹੀਂ ਹੋਏ, ਮੈਂ ਹੀ ਵੱਡਾ ਹਾਂ। ਇਹੋ ਜਿਹੀ ਦੁਨੀਆ ਹੁਣ ਜੰਮੀ ਤਾਂ ਹੋਈ ਹੈ। ਜਿਹੜੇ ਕਹਿੰਦੇ ਬਾਬਾ ਦੀਪ ਸਿੰਘ ਦਾ ਸੀਸ ਨਹੀਂ ਲੱਥਿਆ, ਉਹਨੂੰ ਟੱਕ ਜਿਹਾ ਲੱਗਿਆ ਸੀ, ਇਹ ਬਾਬਾ ਜੀ ਅਖੇ ਫਿਰ ਹੱਥ ਜਿਹਾ ਰੱਖ ਕੇ ਲੜਦੇ ਆਏ, ਇਹਦੇ 'ਚ ਉਹਨਾਂ ਦੀ ਵਡਿਆਈ ਵੱਡੀ। ਲੋਕ ਕਹਿਣਗੇ ਬੜੀ ਖੋਜ ਕੀਤੀ ਵੀ ਇਸ ਬੰਦੇ ਨੇ, ਇਹ ਖੌਰੇ ਬਾਬਾ ਦੀਪ ਸਿੰਘ ਦੇ ਨਾਲ ਹੀ ਰਿਹਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਛੋਟੀ ਕਰਦੇ ਲੋਕ, ਪੁਰਾਣਿਆਂ ਗੁਰਸਿੱਖਾਂ ਦੀ ਵਡਿਆਈ ਛੋਟੀ ਕਰਨ ਨੂੰ ਫਿਰਦੇ ਨੇ, ਤਾਂ ਆਪ ਦੀ ਵਡਿਆਈ ਵੱਡੀ ਕਰਨ। ਬਈ ਦਸਵੇਂ ਪਾਤਸ਼ਾਹ ਨੂੰ ਨਹੀਂ ਸੀ ਪਤਾ ਤਿੰਨ ਬਾਣੀਆਂ ਕਰਨੀਆਂ ਨੇ, ਉਹਨਾਂ ਵਿਚਾਰਿਆਂ ਨੂੰ ਪਤਾ ਹੀ ਸੀ, ਜਿਹੜੇ ਨਵੇਂ ਉਹ ਸਿੰਘ ਸੀ ਉਹਨਾਂ ਨੂੰ ਉਦੋਂ ਪਤਾ ਹੀ ਨਹੀਂ ਲੱਗਿਆ ਇਹਨਾਂ ਗੱਲਾਂ ਦਾ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਹੁਣ ਨਵੀਆਂ ਤਰੀਕਾਂ ਬਣਾਉਣੀਆਂ ਗੁਰਪੁਰਬਾਂ ਦੀਆਂ, ਉਹਨਾਂ ਨੂੰ ਨਹੀਂ ਸੀ ਪਤਾ, ਉਹ ਨਿਆਣੇ ਸੀਗੇ ਵਿਚਾਰੇ। ਬਾਕੀ ਸਾਰੀਆਂ ਮਰਿਆਦਾਵਾਂ ਜਿਹੜੀਆਂ ਬਦਲੀਆਂ ਉਹਨਾਂ ਨੂੰ ਪਤਾ ਹੀ ਨਹੀਂ ਸੀ। ਇਹ ਤਾਂ ਹੁਣ ਵਡਿਆਈ ਵੱਡੀ ਹੋਈ ਗੁਰਸਿੱਖਾਂ ਦੀ, ਰਹਿ ਰਾਸ ਕੱਟ ਕੇ, ਮੂਲ ਮੰਤਰ ਘਟਾ ਕੇ, ਨਿਤਨੇਮ ਘਟਾ ਕੇ, ਹੋਰ ਮਰਿਆਦਾ ਵਿਗਾੜ ਕੇ ਸਾਰੀਆਂ, ਦੇਖੋ ਬਈ ਇਹਨਾਂ ਦੀ ਵਡਿਆਈ ਵੱਡੀ ਹੋ ਗਈ। ਉਹ ਪਿਛਲੇ ਜਿਹੜੇ ਸੀ ਉਹਨਾਂ ਨੂੰ ਛੋਟੇ ਪਾਉਣ ਲੱਗੇ ਹੋਏ ਨੇ, ਕਹਿੰਦੇ ਸਾਨੂੰ ਜ਼ਿਆਦਾ ਪਤਾ ਬਿੰਦੀਆਂ ਟਿੱਪੀਆਂ ਲਾ ਲਾ ਕੇ ਅਸੀਂ ਹੁਣ ਅਖੇ ਮਹਾਰਾਜ ਨੇ ਕਿਹਾ ਸੀ ਹੁਣ ਤਾਂ ਗੁਰਸਿੱਖ ਪੜ੍ਹੇ ਲਿਖੇ ਨਹੀਂ, ਫਿਰ ਜਦ ਸਮਾਂ ਆਊ ਗੁਰਸਿੱਖ ਬੜੇ ਪੜ੍ਹ ਲਿਖ ਜਾਣਗੇ ਫਿਰ ਆਪੇ ਬਿੰਦੀਆਂ ਟਿੱਪੀਆਂ ਲਾਇਆ ਕਰਨਗੇ। ਕਹਿੰਦੇ ਅਸੀਂ ਤਾਂ ਲਾਉਂਦੇ ਬਿੰਦੀਆਂ ਟਿੱਪੀਆਂ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਛੋਟੀ ਕਰੀ ਜਾਂਦੇ ਨੇ, ਸ਼ਹੀਦਾਂ ਸਿੰਘਾਂ ਦੀ ਵਡਿਆਈ ਛੋਟੀ ਕਰੀ ਜਾਂਦੇ ਨੇ, ਨਿਤਨੇਮੀਆਂ ਦੀ। ਅਖੇ ਬਾਬਾ ਦੀਪ ਸਿੰਘ ਨੇ 110 ਪਾਠ ਕੀਤੇ ਨਹੀਂ, ਸੰਤ ਗੁਰਬਚਨ ਸਿੰਘ ਨੇ 150 ਪਾਠ ਕੀਤਾ ਨਹੀਂ, ਫਲਾਨੇ ਨੇ ਐਂ ਨਹੀਂ ਕੀਤਾ, ਫਲਾਨੇ ਨੇ ਐਂ ਨਹੀਂ ਕੀਤਾ। ਉਹ ਪੈਸੇ ਲੈ ਕੇ ਚਾਰ ਕਿਤੋਂ ਰੌਲਾ ਪਾਉਂਦੇ ਸਪੀਕਰ ਵਾਂਗੂ। ਜਾਂ ਲੇਖਾ ਧਰਮ ਰਾਜੇ 'ਤੇ ਦੇਣਾ ਪੈਣਾ, ਜਾਣਾ ਤਾਂ ਉੱਥੇ ਹੀ ਪੈਣਾ, ਅਤੇ ਫਿਰ ਲੇਖਾ ਦੇਣਾ ਪਿਆ, ਫਿਰ ਉੱਥੇ ਔਖਾ ਹੋਏਗਾ। ਲੇਖਾ ਦੇਣਾ ਵੀਰਾ ਤੋ ਪੜ੍ਹਿਆ, ਕਹਿੰਦੇ ਪੜ੍ਹਿਆ ਲਿਖਿਆ ਤਾਂ ਜਾਣਾਂਗੇ ਜਾਂ ਧਰਮ ਰਾਜੇ ਕੋਲ ਜਾ ਕੇ ਲੇਖਾ ਨਿਬੇੜੇਗਾ। ਕਈ ਕਲਪਾਂ ਤੱਕ ਨਰਕਾਂ 'ਚੋਂ ਨਹੀਂ ਕੱਢਣਾ ਅਗਲੇ ਨੇ, ਮਾੜੇ ਜਿਹੇ ਚਾਰ ਛਿੱਲੜਾਂ ਪਿੱਛੇ ਰੌਲਾ ਪਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ। ਗੁਰਾਂ ਤੋਂ ਬਿਨਾਂ ਆਪਣਾ ਸਰੂਪ ਤਾਂ ਜਾਣਿਆ ਨਹੀਂ ਜਾਂਦਾ, ਐਵੇਂ ਕਿਸੇ ਦੇ ਕਹੇ ਸੁਣੇ ਕੀ ਹੋ ਸਕਦਾ, ਆਪਦੀ ਵਡਿਆਈ ਵੱਡੀ ਕਰਾ ਲਈ, ਊਈਂ ਇੱਕ ਦੂਜੇ ਨੂੰ ਸਿਰੋਂ ਪੋ ਦੇ ਲਏ ਬਸ। ਇਹ ਜੀ ਬਹੁਤ ਵੱਡੇ ਨੇ, ਪਹਿਲਾਂ ਬਈ ਤੁਸੀਂ ਪੰਜ ਜਾਣੇ ਕਿਹੋ, ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ। ਇੱਕ ਦੂਜੇ ਨੂੰ ਵੱਡਾ ਬਣਾ ਬਣਾ ਕੇ ਮਹਾਰਾਜ ਕਹਿੰਦੇ ਵਡਿਆਈ ਇੱਕ ਦੂਜੇ ਦੀ ਵੱਡੀ ਕਰਾ ਕਰਾ ਕੇ, ਇਸ ਤਰ੍ਹਾਂ ਤਾਂ ਨਹੀਂ ਵੱਡੇ ਬਣਨ ਲੱਗੇ। ਮਹਾਰਾਜ ਕਹਿੰਦੇ ਵੱਡਾ ਤਾਂ ਉਹੀ ਹੈ ਸੋਈ ਵੱਡਾ ਜਿਨ ਰਾਮ ਲਿਵ ਲਾਈ, ਜਿਹਨੇ ਨਾਮ 'ਚ ਲਿਵ ਲਾਉਣੀ ਹੈ ਵੱਡਾ ਤਾਂ ਉਹਨੇ ਹੀ ਬਣਨਾ। ਤੁਹਾਡੀ ਤਾਂ ਇੰਨੀ ਬਦਨਾਮੀ ਹੋਣੀ ਹੈ, ਇੰਨਾ ਮੂੰਹ ਨੂੰ ਕਾਲਖ ਥੱਪੀ ਜਾਣੀ ਹੈ, ਲੈਣੀ ਨਹੀਂ ਜੁੱਗਾਂ ਜੁੱਗਾਂ ਤੱਕ ਇਹ ਜਿਨ੍ਹਾਂ ਨੇ ਮਰਿਆਦਾਵਾਂ ਦੀ ਭੰਗਣਾ ਕਰ ਦਿੱਤੀ। ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਇ। ਮਹਾਰਾਜ ਕਹਿੰਦੇ ਜੇ ਗੁਰੂ ਦੇ ਉਪਦੇਸ਼ ਨੂੰ ਪਛਾਣੀਏ ਫਿਰ ਹੰਕਾਰ ਕਾਹਦਾ, ਫਿਰ ਨਾ ਕੋਈ ਹੰਕਾਰ, ਨਾ ਕੋਈ ਮਮਤਾ, ਨਾ ਕੋਈ ਵਿਕਾਰ। ਗੁਰਾਂ ਦੇ ਉਪਦੇਸ਼ ਨੂੰ ਪਛਾਣਨ ਨਾਲ ਬੰਦੇ ਨੂੰ ਅਕਲ ਆਉਂਦੀ ਹੈ। ਜੇ ਆਪ ਅਭਿਆਸ ਕਰੀਏ ਨਾਮ ਦਾ, ਜੇ ਗੁਰਬਾਣੀ ਪੜ੍ਹੀਏ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰੀਏ, ਫਿਰ ਅੰਦਰ ਕਿਰਪਾ ਹੋ ਜਾਂਦੀ, ਫਿਰ ਸ਼ੁੱਧ ਹੋ ਕੇ ਮਨ ਗੁਰਾਂ ਦੇ ਗੁਣ ਗਾਉਣ ਲੱਗ ਜਾਂਦਾ। ਕਾਲਖ ਨਹੀਂ ਖੱਟਦਾ ਕਿ ਆਉਣ ਵਾਲੇ ਸਮੇਂ ਵਿੱਚ ਕੁਲਾਂ ਵੀ ਥੂ ਥੂ ਕਰਨ ਜਿਹਨੂੰ, ਵੀ ਸਾਡੀ ਕੁਲ ਦਾ ਵੱਡਾ ਵਡੇਰਾ ਇਹੋ ਜਿਹਾ ਹੋਇਆ ਜਿਹਨੇ ਸਾਰੇ ਪੰਥ ਦੀ ਮਰਿਆਦਾ ਵਿਗਾੜ ਕੇ ਰੱਖਤੀ, ਲਾਹਨਤ ਐਸੇ ਉੱਤੇ ਥੂ ਥੂ ਕਰਨੀ ਕੁਲਾਂ ਦੇ ਅੱਗੇ ਜਾ ਕਰਕੇ ਉਹ ਦਿੱਤੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਰਿਆਦਾ ਉਹ ਜਿਹੜੀ ਦਸਵੇਂ ਪਾਤਸ਼ਾਹ ਨੇ ਬਣਾਈ ਹੈ, ਸਾਡਾ ਅਸਲੀ ਜਿਹੜਾ ਨਿਸ਼ਾਨਾ ਉਸ ਮਰਿਆਦਾ 'ਤੇ। ਦਸਵੇਂ ਪਾਤਸ਼ਾਹ ਨੇ ਜੋ ਕਿਹਾ ਸਾਡਾ ਆਦਰਸ਼ ਹੈ, ਦਸਵੇਂ ਪਾਤਸ਼ਾਹ ਸਾਡਾ ਆਦਰਸ਼ ਹੈ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਜਿਹਨਾਂ ਖੋਪੜੀਆਂ ਲੁਹਾਈਆਂ, ਜਿਨ੍ਹਾਂ ਨੇ ਆਰਿਆਂ ਨਾਲ ਬੰਦ ਬੰਦ ਕਟਵਾਏ, ਆਰਿਆਂ ਨਾਲ ਚਲਾਏ ਗਏ, ਦੇਗਿਆਂ 'ਚ ਉਬਾਲੇ ਗਏ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਿੱਖੀ ਲਈ ਕੁਰਬਾਨੀਆਂ ਕੀਤੀਆਂ, ਪਰ ਮਰਿਆਦਾ ਦੀ ਭੰਗਣਾ ਨਹੀਂ ਕੀਤੀ ਉਹਨਾਂ ਨੇ। ਪਰ ਲੋਕਾਂ ਨੇ ਪੈਸੇ ਲੈ ਕੇ ਮਰਿਆਦਾ ਬਦਲਤੀ, ਇਹਨਾਂ ਨੂੰ ਕੀ ਕਹਾਂਗੇ, ਇਹਨਾਂ ਦੀ ਅਰਦਾਸ ਕਹੀ ਜੀ ਕਰਾਂਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਰਿਆਦਾ ਉਹੀ ਜੋ ਬਾਬਾ ਦੀਪ ਸਿੰਘ ਨੇ ਚਲਾਈ, ਅੱਜ ਉਹਨਾਂ ਦਾ ਜਨਮ ਦਿਨ ਹੈ ਬਾਬਾ ਜੀ ਦਾ, ਇਸ ਕਰਕੇ ਅੱਜ ਆਪਾਂ ਉਹਨਾਂ ਦੀ ਮਰਿਆਦਾ 'ਤੇ ਚੱਲਣ ਦਾ ਪ੍ਰਣ ਕਰੀਏ, ਔਰ ਹੋਰ ਕਿਸੇ ਦੀ ਚਲਾਈਆਂ ਹੋਈਆਂ ਸਾਰੀਆਂ ਗੱਲਾਂ ਨੂੰ ਰਿਜੈਕਟ ਕਰਕੇ, ਕੇਵਲ ਮਹਾਂਪੁਰਖਾਂ ਦੀ ਕੁਰਬਾਨੀ ਨੂੰ ਯਾਦ ਕਰਕੇ। ਉਹਨਾਂ ਨੇ ਮਰਿਆਦਾ ਪਿੱਛੇ ਤਾਂ ਆਪਣਾ ਸਿਰ ਦੇਤਾ, ਇਸ ਕਰਕੇ ਬੰਦ ਬੰਦ ਕਟਵਾ ਤਾ ਭਾਈ ਮਨੀ ਸਿੰਘ ਨੇ, ਸਾਰਾ ਕੁਝ ਮਰਿਆਦਾ ਪਿੱਛੇ ਹੀ ਹੋਇਆ ਸੀ। ਮਰਿਆਦਾ ਪਿੱਛੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਤੀਆਂ, ਮਰਿਆਦਾ ਪਿੱਛੇ ਭਾਈ ਮਤੀ ਦਾਸ ਉਹਨਾਂ ਨੂੰ ਕੁਰਬਾਨ ਕਰ ਦਿੱਤਾ ਗਿਆ। ਇਸ ਕਰਕੇ ਮਰਿਆਦਾ ਇੱਕ ਵੱਡੀ ਚੀਜ਼ ਹੈ, ਬੰਦੇ ਕੋਲ ਮਰਿਆਦਾ ਤਾਂ ਬੰਦਾ ਸੱਚਖੰਡ ਸਿੱਧਾ ਚੱਲਿਆ ਜਾਂਦਾ, ਜੇ ਮਰਿਆਦਾ ਨਹੀਂ। ਜੇ ਰੇਲ ਗੱਡੀ ਦੀਆਂ ਦੋਨੋਂ ਲਾਈਨਾਂ ਬਰਾਬਰ ਬਰਾਬਰ ਤੁਣੀਆਂ ਜਾਣ ਤਾਂ ਠੀਕ ਹੈ, ਜੇ ਇੱਕ ਅੱਧੀ ਲਾਈਨ ਇੱਧਰ ਉੱਧਰ ਹੋ ਜਾਵੇ ਤਾਂ ਰੇਲ ਗੱਡੀ ਉਲਟ ਜਾਂਦੀ। ਇਸ ਕਰਕੇ ਮਰਿਆਦਾ ਦੀਆਂ ਲੀਹਾਂ ਉੱਤੇ ਤੁਰਨਾ ਸਾਡਾ ਕਰਮ ਹੈ। ਸਹੀ ਮਾਰਗ ਉੱਤੇ, ਸੱਚ ਦੇ ਮਾਰਗ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਸਤਿਗੁਰੂ ਸਾਡੇ ਸਹਾਈ ਹੋਣਗੇ। ਕਿਉਂ ਜਿਨ੍ਹਾਂ ਦੇ ਹਿਰਦੇ 'ਚ ਸਹੀ ਮਰਿਆਦਾ, ਹਿਰਦੇ ਅੰਦਰੋਂ ਮੈਲ ਉੱਤਰ ਚੁੱਕੀ ਹੈ, ਸ਼ੁੱਧ ਹਿਰਦਾ ਹਮੇਸ਼ਾ ਪਰਮਾਤਮਾ ਦਾ ਨਾਮ ਲੈਂਦਾ ਅਤੇ ਸਾਰੀ ਦੁਨੀਆਂ ਦੇ ਵਿੱਚ ਉਹ ਨਾਮ ਜਪਦਾ ਅਤੇ ਜਪਾਉਂਦਾ। ਵਾਹਿਗੁਰੂ 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 ਵਾਹਿਗੁਰੂ। वाहे गुरु वाहे गुरु वाहे